ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇਨ ਪੈਨਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਫਰਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਇਮਸਾਲ ਖੁਦਾਵਨ ਦਾ ਡਰ ਹਿਕਮਤ ਦਾ ਸ਼ੁਰੂ ਹੈ ਅਤੇ ਉਸ ਕਦੂਸ ਦੀ ਪਛਾਣ ਫਹਿਮ ਹੈ। ਜਵਾਬੀ ਪੜ੍ਹਾਈ ਇਮਸਾਲ ਬਲਕਿ ਸਿਆਣ ਨੂੰ ਬੁਲਾਵੇ ਅਤੇ ਫਹਿਮ ਲਈ ਆਵਾਜ਼ ਉੱਚੀ ਕਰੇ ਅਤੇ ਉਹਨੂੰ ਇੰਝ ਲੱਭੇ ਜਿਵੇਂ ਚਾਂਦੀ ਨੂੰ ਅਤੇ ਉਹਦੀ ਅਜਿਹੀ ਤਲਾਸ਼ ਕਰੇ ਜਿਵੇਂ ਲੁਕੇ ਹੋਏ ਖਜ਼ਾਨਿਆਂ ਦੀ ਅਤੇ ਤੂੰ ਖੁਦਾਵੰਦ ਦੇ ਡਰ ਨੂੰ ਸਮਝੇਗਾ ਅਤੇ ਰੱਬ ਦੀ ਮਾਰਫਤ ਨੂੰ ਹਾਸਿਲ ਕਰੇਗਾ ਕਿਉਂ ਜੇ ਖੁਦਾਵੰਦ ਹਿਕਮਤ ਦਿੰਦਾ ਹੈ ਇਲਮ ਅਤੇ ਫਹਿਮ ਉਹਦੇ ਮੂੰਹੋਂ ਹੀ ਨਿਕਲਦੇ ਨੇ ਉਹ ਰਾਸਤਬਾਜ਼ਾਂ ਲਈ ਮਦਦ ਤਿਆਰ ਰੱਖਦਾ ਹੈ ਅਤੇ ਰਾਸਤ ਰਾਹ ਲਈ ਸਿਪਰ ਹੈ ਤਾਂ ਜੋ ਉਹ ਅਦਲ ਦੀਆਂ ਰਾਹਾਂ ਦੀ ਨਿਗਹਬਾਨੀ ਕਰੇ ਅਤੇ ਆਪਣੇ ਮੁਕੱਦਸਾਂ ਦੀ ਰਾਹ ਨੂੰ ਮਹਿਫੂਜ਼ ਰੱਖੇ ਤਦ ਤੂੰ ਸੱਚਾਈ ਅਤੇ ਅਦਲ ਅਤੇ ਰਾਸਤੀ ਨੂੰ ਬਲਕਿ ਹਰ ਚੰਗੀ ਰਾਹ ਨੂੰ ਸਮਝੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ ਐ ਖੁਦਾਵੰਦ ਤੇਰਾ ਕਲਾਮ ਅਸਮਾਨ ਉੱਤੇ ਹਮੇਸ਼ਾ ਤੀਕਰ ਕਾਇਮ ਹੈ ਆ ਮੈਂ ਤੇਰੀ ਸ਼ਰੀਅਤ ਨਾਲ ਕੈਸੀ ਮੁਹੱਬਤ ਰੱਖਦਾ ਵਾਂ ਮੈਨੂੰ ਸਾਰਾ ਦਿਨ ਉਹਦਾ ਹੀ ਖਿਆਲ ਰਹਿੰਦਾ ਹੈ ਤੇਰੇ ਫਰਮਾਨ ਮੈਨੂੰ ਮੇਰੇ ਵੈਰੀਆਂ ਤੋਂ ਬਹੁਤਾ ਸਿਆਣਾ ਬਣਾਉਂਦੇ ਨੇ ਕਿਉਂ ਜੇ ਉਹ ਹਮੇਸ਼ਾ ਮੇਰੇ ਨਾਲ ਨੇ ਮੈਂ ਆਪਣੇ ਸਾਰੇ ਉਸਤਾਦਾਂ ਤੋਂ ਸਿਆਣਾ ਵਾਂ ਕਿਉਂ ਜੇ ਤੇਰੀਆਂ ਸ਼ਹਾਦਤਾਂ ਉੱਤੇ ਮੇਰਾ ਧਿਆਨ ਰਹਿੰਦਾ ਹੈ ਮੈਂ ਵਡੇਰ ਉਮਰਾਂ ਤੋਂ ਬਹੁਤੀ ਸਮਝ ਰੱਖਦਾ ਵਾਂ ਕਿਉਂ ਜੇ ਮੈਂ ਤੇਰੇ ਕਾਨੂੰਨਾਂ ਨੂੰ ਮੰਨਿਆ ਹੈ ਮੈਂ ਹਰ ਭੈੜੀ ਰਾਹ ਤੋਂ ਆਪਣੇ ਪੈਰ ਰੋਕ ਕੇ ਰੱਖੇ ਨੇ ਤਾਂ ਜੋ ਤੇਰੀ ਸ਼ਰੀਅਤ ਉੱਤੇ ਅਮਲ ਕਰਾਂ ਮੈਂ ਤੇਰੇ ਹੁਕਮਾਂ ਤੋਂ ਕਿਨਾਰਾ ਨਹੀਂ ਕੀਤਾ ਕਿਉਂ ਜੇ ਤੂੰ ਮੈਨੂੰ ਤਾਲੀਮ ਦਿੱਤੀ ਹੈ ਤੇਰੀਆਂ ਗੱਲਾਂ ਮੇਰੇ ਲਈ ਕਿੰਨੀਆਂ ਮਿੱਠੀਆਂ ਨੇ ਉਹ ਮੇਰੇ ਮੂੰਹ ਨੂੰ ਸ਼ਾਇਦ ਤੋਂ ਵੀ ਬਹੁਤੀਆਂ ਮਿੱਠੀਆਂ ਲੱਗਦੀਆਂ ਨੇ ਤੇਰੇ ਕਾਨੂੰਨਾਂ ਤੋਂ ਮੈਨੂੰ ਫਹਿਮ ਹਾਸਲ ਹੁੰਦਾ ਹੈ ਇਸ ਲਈ ਮੈਨੂੰ ਹਰ ਝੂਠੀ ਰਾਹ ਤੋਂ ਨਫ਼ਰਤ ਹੈ। ਸਲਾਤੀਨ ਅਤੇ ਸੌਰ ਦੇ ਬਾਦਸ਼ਾਹ ਹੈਰਾਮ ਨੇ ਆਪਣੇ ਖਾਦਮਾਂ ਨੂੰ ਸੁਲੇਮਾਨ ਦੇ ਕੋਲ ਘੱਲਿਆ ਕਿਉਂ ਜੇ ਉਹਨੇ ਸੁਣਿਆ ਸੀ ਭਈ ਉਹਨਾਂ ਨੇ ਉਹਨੂੰ ਉਹਦੇ ਪਿਓ ਦੀ ਥਾਂ ਮਸਾਂ ਕਰਕੇ ਬਾਦਸ਼ਾਹ ਬਣਾਇਆ ਹੈ ਇਸ ਲਈ ਹੈਰਾਮ ਹਮੇਸ਼ਾ ਦਾਊਦ ਦਾ ਯਾਰ ਰਿਹਾ ਸੀ ਅਤੇ ਸੁਲੇਮਾਨ ਨੇ ਹੈਰਾਮ ਨੂੰ ਇਹ ਆਖਣ ਨੂੰ ਘੱਲਿਆ ਭਈ ਤੂੰ ਜਾਣਦਾ ਹੈ ਭਈ ਮੇਰਾ ਪਿਓ ਦਾਊਦ ਖੁਦਾਵੰਦ ਆਪਣੇ ਰੱਬ ਦੇ ਨਾਂ ਲਈ ਘਰ ਨਹੀਂ ਬਣਾ ਸਕਿਆ ਕਿਉਂ ਜੇ ਉਹਦੇ ਆਲ ਦੁਆਲ ਹਰ ਪਾਸੇ ਲੜਾਈਆਂ ਹੁੰਦੀਆਂ ਰਹੀਆਂ ਜਦ ਤੀਕਰ ਕੇ ਖੁਦਾਵੰਦ ਨੇ ਉਹਨਾਂ ਸਾਰਿਆਂ ਨੂੰ ਉਹਦੇ ਪੈਰਾਂ ਹੇਠਾਂ ਨਾ ਕਰ ਦਿੱਤਾ ਇਸ ਲਈ ਵੇਖ ਖੁਦਾਵੰਦ ਆਪਣੇ ਰੱਬ ਦੇ ਨਾਂ ਲਈ ਇੱਕ ਘਰ ਬਣਾਉਣ ਦਾ ਮੇਰਾ ਇਰਾਦਾ ਹੈ ਜਿਵੇਂ ਖੁਦਾਵੰਦ ਨੇ ਮੇਰੇ ਪਿਓ ਦਾਊਦ ਨੂੰ ਆਖਿਆ ਸੀ ਵੀ ਤੇਰਾ ਪੁੱਤਰ ਜਿਹਨੂੰ ਮੈਂ ਤੇਰੀ ਥਾਂ ਉੱਤੇ ਤਖ਼ਤ ਉੱਤੇ ਬਿਠਾਵਾਂਗਾ ਉਹ ਹੀ ਮੇਰੇ ਨਾਂ ਲਈ ਘਰ ਬਣਾਵੇਗਾ ਇਸ ਲਈ ਹੁਣ ਤੂੰ ਹੁਕਮ ਕਰ ਭਈ ਉਹ ਮੇਰੇ ਲਈ ਲੁਬਨਾਨ ਤੋਂ ਦੇਵਦਾਰ ਦੇ ਰੁੱਖ ਵੱਢਣ ਅਤੇ ਮੇਰੇ ਮੁਲਾਜ਼ਮ ਤੇਰੇ ਮੁਲਾਜ਼ਮਾਂ ਨਾਲ ਰਹਿਣਗੇ ਅਤੇ ਮੈਂ ਤੇਰੇ ਮੁਲਾਜ਼ਮਾਂ ਲਈ ਜਿੰਨੀ ਦਿਹਾੜੀ ਤੂੰ ਆਖੇਂਗਾ ਦੇਵਾਂਗਾ ਕਿਉਂ ਜੇ ਤੂੰ ਜਾਣਦਾ ਹੈ ਵੀ ਸਾਡੇ ਵਿੱਚੋਂ ਅਜਿਹਾ ਕੋਈ ਨਹੀਂ ਜਿਹੜਾ ਸੈਦਾਨੀਆਂ ਵਾਂਗਰ ਲੱਕੜ ਵੱਢਣਾ ਜਾਣਦਾ ਹੋਵੇ। ਜਦ ਹੈਰਾਮ ਨੇ ਸੁਲੇਮਾਨ ਦੀਆਂ ਗੱਲਾਂ ਸੁਣੀਆਂ ਤਾਂ ਬਹੁਤ ਖੁਸ਼ ਹੋਇਆ ਅਤੇ ਆਖਿਆ ਭਈ ਅੱਜ ਦੇ ਦਿਨ ਖੁਦਾਵੰਦ ਧੰਨ ਹੋਵੇ ਜਿਹਨੇ ਦਾਊਦ ਨੂੰ ਇਸ ਵੱਡੀ ਕੌਮ ਲਈ ਇੱਕ ਸਿਆਣਾ ਪੁੱਤਰ ਦਿੱਤਾ। ਇਸ ਲਈ ਹੈਰਾਮ ਨੇ ਸੁਲੇਮਾਨ ਨੂੰ ਉਹਦੀ ਮਰਜ਼ੀ ਦੀ ਦੇਵਦਾਰ ਦੀ ਲੱਕੜ ਅਤੇ ਸਨੋਬਰ ਦੀ ਲੱਕੜ ਦਿੱਤੀ ਅਤੇ ਸੁਲੇਮਾਨ ਨੇ ਹੈਰਾਮ ਨੂੰ ਉਹਦੇ ਖਾਨਵਾਦੇ ਦੇ ਖਾਣ ਨੂੰ 20,000 ਗੇਹੂੰ ਅਤੇ 20 ਕੋਰ ਖਾਲਸ ਤੇਲ ਦਿੱਤਾ। ਇੰਝ ਹੀ ਸੁਲੇਮਾਨ ਹੈਰਾਮ ਨੂੰ ਸਾਲ ਬਸਾਲ ਦਿੰਦਾ ਰਿਹਾ ਅਤੇ ਖੁਦਾਵੰਦ ਨੇ ਸੁਲੇਮਾਨ ਨੂੰ ਜਿਵੇਂ ਉਹਨੇ ਉਹਦੇ ਨਾਲ ਵਾਅਦਾ ਕੀਤਾ ਸੀ ਸਿਆਣ ਦਿੱਤੀ ਅਤੇ ਹੈਰਾਮ ਅਤੇ ਸੁਲੇਮਾਨ ਦੇ ਵਿਚਾਲੇ ਸੁਲ੍ਹਾ ਸੀ ਅਤੇ ਉਹਨਾਂ ਦੋਵਾਂ ਨੇ ਇੱਕ ਦੂਜੇ ਨਾਲ ਅਹਿਦ ਬੰਨ ਲਿਆ। ਸਲਾਤੀਨ ਉਸ ਵੇਲੇ ਦੋ ਬੁੱਢੀਆਂ ਜਿਹੜੀਆਂ ਕਸਬੀਆਂ ਸੀ ਬਾਦਸ਼ਾਹ ਦੇ ਕੋਲ ਆਈਆਂ ਅਤੇ ਉਹਦੇ ਅੱਗੇ ਖੜੀਆਂ ਹੋਈਆਂ ਅਤੇ ਇੱਕ ਬੁੱਢੀ ਆਖਣ ਲੱਗੀ ਐ ਮੇਰੇ ਮਾਲਕ ਮੈਂ ਅਤੇ ਇਹ ਔਰਤ ਦੋਵੇਂ ਇੱਕ ਹੀ ਘਰ ਵਿੱਚ ਰਹਿੰਦੀਆਂ ਵਾਂ ਅਤੇ ਇਹਦੇ ਨਾਲ ਘਰ ਵਿੱਚ ਰਹਿੰਦਿਆਂ ਹੋਏ ਮੇਰਾ ਇੱਕ ਬੱਚਾ ਹੋਇਆ ਅਤੇ ਮੇਰੇ ਜੱਚਾ ਹੋਣ ਤੋਂ ਬਾਅਦ ਤੀਜੇ ਦਿਨ ਇੰਝ ਹੋਇਆ ਭਈ ਇਹ ਔਰਤ ਵੀ ਜੱਚਾ ਹੋ ਗਈ ਅਤੇ ਅਸੀਂ ਇਕੱਠੀਆਂ ਹੀ ਸੀ ਕੋਈ ਗੈਰ ਬੰਦਾ ਉਸ ਘਰ ਵਿੱਚ ਨਹੀਂ ਸੀ ਸਿਵਾਏ ਸਾਡੇ ਦੋਵਾਂ ਦੇ ਜਿਹੜੀਆਂ ਉੱਥੇ ਰਹਿੰਦੀਆਂ ਸੀ ਅਤੇ ਇਸ ਬੁੱਢੀ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੇ ਇਹ ਉਹਦੇ ਉੱਤੇ ਪੈ ਗਈ ਸੀ ਅਤੇ ਇਸ ਲਈ ਉਹ ਅੱਧੀ ਰਾਤ ਨੂੰ ਉੱਠੀ ਅਤੇ ਜਿਸ ਵੇਲੇ ਤੇਰੀ ਲੌਂਡੀ ਸੌਂਦੀ ਸੀ ਮੇਰੇ ਪੁੱਤਰ ਨੂੰ ਮੇਰੀ ਝੋਲੀ ਵਿੱਚੋਂ ਲੈ ਕੇ ਆਪਣੀ ਝੋਲੀ ਵਿੱਚ ਪਾ ਲਿਆ ਅਤੇ ਆਪਣਾ ਮਰਿਆ ਬੱਚਾ ਮੇਰੀ ਝੋਲੀ ਵਿੱਚ ਪਾ ਦਿੱਤਾ। ਸੁਬਾਹ ਨੂੰ ਜਦ ਮੈਂ ਉੱਠੀ ਭਈ ਆਪਣੇ ਬਾਲ ਨੂੰ ਦੁੱਧ ਪਿਲਾਵਾਂ ਅਤੇ ਕੀ ਵੇਖਦੀ ਹਾਂ ਭਈ ਉਹ ਮਰਿਆ ਪਿਆ ਹੈ। ਪਰ ਜਦ ਮੈਂ ਸੁਬਾਹ ਨੂੰ ਗੌਰ ਕੀਤਾ ਤਾਂ ਵੇਖਿਆ ਭਈ ਇਹ ਮੇਰਾ ਮੁੰਡਾ ਨਹੀਂ ਹੈ ਜਿਹੜਾ ਮੇਰੇ ਹੋਇਆ ਸੀ। ਫਿਰ ਉਹ ਦੂਜੀ ਬੁੱਢੀ ਆਖਣ ਲੱਗੀ, ਨਹੀਂ ਇਹ ਜਿਹੜਾ ਜਿਉਂਦਾ ਹੈ ਇਹ ਮੇਰਾ ਪੁੱਤਰ ਹੈ ਅਤੇ ਮਰਿਆ ਹੋਇਆ ਤੇਰਾ ਪੁੱਤਰ ਹੈ। ਇਹਨੇ ਜਵਾਬ ਦਿੱਤਾ ਭਈ ਨਹੀਂ ਮਰਿਆ ਹੋਇਆ ਤੇਰਾ ਪੁੱਤਰ ਹੈ ਅਤੇ ਜਿਉਂਦਾ ਮੇਰਾ ਪੁੱਤਰ ਹੈ। ਅਤੇ ਇੰਝ ਉਹ ਬਾਦਸ਼ਾਹ ਦੇ ਸਾਹਮਣੇ ਆਖਦੀਆਂ ਰਹੀਆਂ। ਤਦ ਬਾਦਸ਼ਾਹ ਨੇ ਆਖਿਆ ਭਈ ਇੱਕ ਆਖਦੀ ਹੈ ਇਹ ਜਿਹੜਾ ਜਿਉਂਦਾ ਹੈ ਮੇਰਾ ਪੁੱਤਰ ਹੈ ਅਤੇ ਜਿਹੜਾ ਮਰ ਗਿਆ ਹੈ ਤੇਰਾ ਪੁੱਤਰ ਹੈ। ਅਤੇ ਦੂਜੀ ਆਖਦੀ ਹੈ ਭਈ ਨਹੀਂ ਜਿਹੜਾ ਮਰ ਗਿਆ ਹੈ ਉਹ ਤੇਰਾ ਪੁੱਤਰ ਹੈ ਅਤੇ ਜਿਹੜਾ ਜਿਉਂਦਾ ਹੈ ਉਹ ਮੇਰਾ ਪੁੱਤਰ ਹੈ। ਤਦ ਬਾਦਸ਼ਾਹ ਨੇ ਆਖਿਆ ਮੈਨੂੰ ਇੱਕ ਤਲਵਾਰ ਦਿਓ। ਤਦ ਉਹ ਬਾਦਸ਼ਾਹ ਦੇ ਕੋਲ ਤਲਵਾਰ ਲਿਆਏ। ਫਿਰ ਬਾਦਸ਼ਾਹ ਨੇ ਆਖਿਆ ਇਸ ਜਿਉਂਦੇ ਬੱਚੇ ਨੂੰ ਚੀਰ ਕੇ ਦੋ ਟੋਟੇ ਕਰ ਦਿਓ ਅਤੇ ਅੱਧਾ ਇੱਕ ਨੂੰ ਅਤੇ ਅੱਧਾ ਦੂਜੀ ਨੂੰ ਦੇ ਦਿਓ। ਤਦ ਉਹ ਬੁੱਢੀ ਨੇ ਜਿਹਦਾ ਉਹ ਜਿਉਂਦਾ ਬੱਚਾ ਸੀ ਬਾਦਸ਼ਾਹ ਅੱਗੇ ਮਿੰਨਤ ਕੀਤੀ ਕਿਉਂ ਜੇ ਉਹਦੇ ਦਿਲ ਵਿੱਚ ਆਪਣੇ ਪੁੱਤਰ ਲਈ ਮਮਤਾ ਸੀ। ਅਤੇ ਉਹ ਆਖਣ ਲੱਗੀ ਐ ਮੇਰੇ ਮਾਲਕ ਜਿਉਂਦਾ ਬੱਚਾ ਉਹਨੂੰ ਹੀ ਦੇ ਦਿਓ ਪਰ ਉਹਨੂੰ ਜਾਨ ਤੋਂ ਨਾ ਮਾਰੋ। ਪਰ ਦੂਜੀ ਨੇ ਆਖਿਆ ਇਹ ਨਾ ਮੇਰਾ ਹੋਵੇ ਨਾ ਤੇਰਾ ਹੋਵੇ ਇਹਨੂੰ ਚੀਰ ਦਿਓ। ਤਦ ਬਾਦਸ਼ਾਹ ਨੇ ਹੁਕਮ ਕੀਤਾ ਵੀ ਜਿਉਂਦਾ ਬੱਚਾ ਉਹਨੂੰ ਹੀ ਦਿਓ ਅਤੇ ਉਹਨੂੰ ਜਾਨ ਤੋਂ ਨਾ ਮਾਰਿਓ ਕਿਉਂ ਜੇ ਉਹ ਹੀ ਉਹਦੀ ਮਾਂ ਹੈ। ਅਤੇ ਸਾਰੇ ਇਸਰਾਈਲ ਨੇ ਇਹ ਇਨਸਾਫ ਜਿਹੜਾ ਬਾਦਸ਼ਾਹ ਨੇ ਕੀਤਾ ਸੀ ਸੁਣਿਆ ਅਤੇ ਉਹ ਬਾਦਸ਼ਾਹ ਤੋਂ ਡਰਨ ਲੱਗੇ ਕਿਉਂ ਜੇ ਉਹਨਾਂ ਨੇ ਵੇਖਿਆ ਭਈ ਅਦਾਲਤ ਕਰਨ ਲਈ ਰੱਬ ਦੀ ਹਿਕਮਤ ਉਹਦੇ ਦਿਲ ਵਿੱਚ ਹੈ। ਇਮਸਾਲ ਧੰਨ ਹੈ ਉਹ ਬੰਦਾ ਜਿਹੜਾ ਹਿਕਮਤ ਨੂੰ ਪਾਉਂਦਾ ਹੈ ਅਤੇ ਉਹ ਜਿਹੜਾ ਫਹਿਮ ਹਾਸਲ ਕਰਦਾ ਹੈ ਕਿਉਂ ਜੇ ਇਹਦਾ ਹਸੂਲ ਚਾਂਦੀ ਦੇ ਹਸੂਲ ਤੋਂ ਅਤੇ ਇਹਦਾ ਨਫ਼ਾ ਸੋਨੇ ਤੋਂ ਚੰਗਾ ਹੈ। ਉਹ ਮਰ ਜਾਣ ਤੋਂ ਬਹੁਤਾ ਕੀਮਤੀ ਹੈ ਅਤੇ ਤੇਰੀਆਂ ਮਰਗੂਬ ਸ਼ਹਿਵਾਂ ਵਿੱਚੋਂ ਬੇਮਿਸਾਲ ਹੈ। ਉਹਦੇ ਸੱਜੇ ਹੱਥ ਵਿੱਚ ਲੰਮੀ ਉਮਰ ਹੈ ਅਤੇ ਉਹਦੇ ਖੱਬੇ ਹੱਥ ਵਿੱਚ ਦੌਲਤ ਅਤੇ ਇੱਜ਼ਤ ਹੈ। ਉਹਦੀਆਂ ਰਾਵਾਂ ਖੁਸ਼ਗਵਾਰ ਰਾਵਾਂ ਨੇ ਅਤੇ ਉਹਦੇ ਸਾਰੇ ਰਾਸਤੇ ਸਲਾਮਤੀ ਦੇ ਰਾਸਤੇ ਨੇ। ਜਿਹੜੇ ਉਹਨੂੰ ਫੜੀ ਰੱਖਦੇ ਨੇ ਉਹ ਉਹਨਾਂ ਲਈ ਹਯਾਤੀ ਦਾ ਰੁੱਖ ਹੈ ਅਤੇ ਹਰ ਕੋਈ ਜਿਹੜਾ ਉਹਦੇ ਲਈ ਰਹਿੰਦਾ ਹੈ ਧੰਨ ਹੈ। ਖੁਦਾਵੰਦ ਨੇ ਹਿਕਮਤ ਨਾਲ ਧਰਤੀ ਦੀ ਨਿਉਂ ਰੱਖੀ ਅਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਯਰਮੀਆ ਖੁਦਾਵੰਦ ਇੰਝ ਆਖਦਾ ਹੈ ਭਈ ਨਾ ਸਾਹਬੇ ਹਿਕਮਤ ਆਪਣੀ ਹਿਕਮਤ ਉੱਤੇ ਅਤੇ ਨਾ ਕਵੀ ਆਪਣੀ ਤਾਕਤ ਉੱਤੇ ਅਤੇ ਨਾ ਮਾਲਦਾਰ ਆਪਣੇ ਮਾਲ ਉੱਤੇ ਆਕੜੇ। ਪਰ ਜਿਹੜਾ ਆਕੜਦਾ ਹੈ ਉਹ ਇਸ ਗੱਲ ਉੱਤੇ ਆਕੜੇ ਭਈ ਉਹ ਸਮਝਦਾ ਅਤੇ ਮੈਨੂੰ ਜਾਣਦਾ ਹੈ ਭਈ ਮੈਂ ਹੀ ਖੁਦਾਵੰਦ ਹਾਂ ਜਿਹੜਾ ਜੱਗ ਵਿੱਚ ਸ਼ਫਕਤ ਅਤੇ ਅਦਲ ਅਤੇ ਰਾਸਤਬਾਜ਼ੀ ਨੂੰ ਅਮਲ ਵਿੱਚ ਲਿਆਉਂਦਾ ਵਾਂ ਕਿਉਂ ਜੇ ਮੇਰੀ ਖੁਸ਼ੀ ਇਹਨਾਂ ਗੱਲਾਂ ਵਿੱਚ ਹੀ ਹੈ ਖੁਦਾਵੰਦ ਆਖਦਾ ਹੈ। ਹੁਣ ਮੈਂ ਮੀਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਸਿਆਣ ਕੱਲਾ ਮੈਂ ਜਾਂ ਅਸੀਂ ਕੱਲੀ ਰੂਹ ਹਸਤੀ ਇਲਾਹੀ ਅਸੂਲ ਅਸਲ ਹਯਾਤੀ ਸੱਚਿਆਈ ਪਿਆਰ ਕੱਲਾ ਰੱਬ ਉਹ ਨਹੀਂ ਜਿਹੜਾ ਇਨਸਾਨ ਵਿੱਚ ਬਲਕਿ ਇਲਾਹੀ ਅਸੂਲ ਜਾਂ ਰੱਬ ਇਨਸਾਨ ਜਿਹਦਾ ਪੂਰਾ ਅਤੇ ਕਾਮਲ ਇਜ਼ਹਾਰ ਹੈ। ਅਲੂਹੀਅਤ ਜਿਹੜੀ ਵਾਜ਼ਿਆ ਕਰਦੀ ਹੈ ਪਰ ਉਹ ਆਪ ਵਾਜ਼ਿਆ ਨਹੀਂ ਹੁੰਦੀ। ਸਿਆਣ ਆਪਣੀ ਸਾਰੀਆਂ ਇਸਲਾਹਤਾਂ ਉੱਤੇ ਬਰਤਰ ਅਤੇ ਇਹਨਾਂ ਸਾਰੀਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਹੈ ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋੜ ਅਤੇ ਹਯਾਤੀ ਅਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਹੈ। ਇਨਸਾਨ ਲਾਮਹਦੂਦ ਰੂਹ ਦਾ ਮੁਰੱਕਬ ਖਿਆਲ ਰੱਬ ਦੀ ਰੂਹਾਨੀ ਸੂਰਤ ਅਤੇ ਛਵੀ ਸਿਆਣ ਦਾ ਪੂਰਾ ਨੁਮਾਇੰਦਾਕਾਰ ਹੈ। ਸਿਆਣ ਖਿਆਲਾਂ ਵਿੱਚ ਆਪਣੇ ਆਪ ਦੀ ਛਵੀ ਪੈਦਾ ਕਰਦੀ ਹੈ ਅਤੇ ਖਿਆਲ ਦਾ ਮਵਾਦ ਗੈਰ ਜ਼ਹੀਨ ਮਾਦੇ ਦੇ ਫਰਜ਼ੀ ਮਵਾਦ ਤੋਂ ਬਹੁਤ ਦੂਰ ਹੈ। ਇਸ ਲਈ ਸਿਆਣ ਦਾ ਪਿਓ ਮਾਦੇ ਦਾ ਪਿਓ ਨਹੀਂ ਹੈ। ਸਿਆਣ ਦੀ ਲਾਮਹਦੂਦੀਅਤ ਵਿੱਚ ਮਾਦਾ ਯਕੀਨਨ ਗਵਾਚਿਆ ਹੋਵੇਗਾ। ਮੁਖਾਲਫਤ ਅਤੇ ਤਬਾਹੀ ਦੀਆਂ ਅਲਾਮਤਾਂ ਅਤੇ ਅਨਸਰ ਲਾਮਹਦੂਦ ਕਾਮਲ ਅਤੇ ਅਬਦੀ ਕੁੱਲ ਦੀਆਂ ਪੈਦਾਵਾਰ ਨਹੀਂ। ਮੁਹੱਬਤ ਵਿੱਚੋਂ ਅਤੇ ਉਸ ਲੋਅ ਅਤੇ ਹਮ ਆਹੰਗੀ ਵਿੱਚੋਂ ਜਿਹਦਾ ਘਰ ਰੂਹ ਹੈ ਬਸ ਚੰਗਿਆਈ ਦੀਆਂ ਕਿਰਨਾਂ ਨਿਕਲ ਸਕਦੀਆਂ ਨੇ। ਸਾਰੀਆਂ ਸੋਹਣੀਆਂ ਅਤੇ ਬੇਜ਼ਰਰ ਸ਼ੈਵਾਂ ਸਿਆਣ ਦੇ ਖਿਆਲ ਨੇ। ਸਿਆਣ ਉਹਨਾਂ ਨੂੰ ਬਣਾਉਂਦੀ ਅਤੇ ਵਧਾਉਂਦੀ ਏ, ਅਤੇ ਇਹ ਪੈਦਾਵਾਰ ਜ਼ਿਹਨੀ ਹੁੰਦੀ ਏ। ਸਿਆਣ ਸਾਰੀਆਂ ਹਰਕਤਾਂ ਦਾ ਵਸੀਲਾ ਹੈ, ਅਤੇ ਇਹਦੇ ਲਗਾਤਾਰ ਤਿਹਾਮਾਂਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮੁਜ਼ਾਹਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਿਆਣ ਕੱਲ੍ਹ, ਅੱਜ ਅਤੇ ਹਮੇਸ਼ਾ ਤਿਕਰ ਹਯਾਤੀ, ਪਿਆਰ ਅਤੇ ਹਿਕਮਤ ਨਾਲ ਯਕਸਾਂ ਹੈ। ਮਾਦਾ ਅਤੇ ਇਹਦੇ ਅਸਰ, ਪਾਪ, ਬਿਮਾਰੀ ਅਤੇ ਮੌਤ, ਫਾਨੀ ਸਿਆਣ ਦੀਆਂ ਹਾਲਤਾਂ ਨੇ ਜਿਹੜੀਆਂ ਅਮਲ ਕਰਦੀਆਂ, ਰੱਦੇ ਅਮਲ ਕਰਦੀਆਂ ਅਤੇ ਫਿਰ ਖਾਤਮੇ ਨੂੰ ਉਪੜਦੀਆਂ ਨੇ। ਉਹ ਸਿਆਣ ਦੀਆਂ ਅਸਲੀਅਤਾਂ ਨਹੀਂ, ਉਹ ਖਿਆਲ ਨਹੀਂ ਬਲਕਿ ਵਹਿਮ ਨੇ। ਅਸੂਲ ਹੀ ਮੁਤਲਕ ਹੈ, ਇਹ ਗਲਤੀ ਨਾਲ ਨਹੀਂ ਮੰਨਿਆ ਜਾਂਦਾ ਬਲਕਿ ਫਹਿਮ ਉੱਤੇ ਤਕੀਆ ਕਰਦਾ ਹੈ। ਇਲਾਹੀ ਸਾਇੰਸ ਦਾ ਸਾਫ ਨੁਕਤਾ ਇਹ ਹੈ ਵੀ ਰੱਬ ਰੂਹ ਸਭ ਦਾ ਹਾਕਮ ਹੈ, ਅਤੇ ਉਹਦੇ ਇਲਾਵਾ ਕੋਈ ਤਾਕਤ ਹੈ ਨਾ ਕੋਈ ਸਿਆਣ ਹੈ। ਵੀ ਰੱਬ ਮੁਹੱਬਤ ਹੈ, ਅਤੇ ਇਸ ਲਈ ਉਹ ਇਲਾਹੀ ਅਸੂਲ ਹੈ। ਇਲਾਹੀ ਤਬੀਆਤ ਜਿਵੇਂ ਰੂਹਾਨੀ ਸਿਆਣ ਉੱਤੇ ਜ਼ਾਹਿਰ ਹੋਈ ਹੈ, ਵਾਜ਼ਿਹ ਤੌਰ 'ਤੇ ਦੱਸਦੀ ਹੈ ਵੀ ਸਭ ਕੁਝ ਸਿਆਣ ਹੀ ਹੈ, ਅਤੇ ਇਹ ਸਿਆਣ ਰੱਬ ਕਾਦਰ ਮੁਤਲਿਕ, ਕਾਦਰੁਲ ਜ਼ਹੂਰ, ਅਲਾਮੁਲ ਗਯੂਬ ਯਾਨੀ ਸਾਰੀ ਕੁਦਰਤ ਵਾਲਾ, ਹਰ ਥਾਂ 'ਤੇ ਹਾਜ਼ਰ ਅਤੇ ਸਭ ਕੁਝ ਜਾਣਨ ਵਾਲਾ ਹੈ। ਇਸ ਲਈ ਉਹ ਸਭ ਕੁਝ ਜੋ ਸੱਚਮੁੱਚ ਹੈ ਉਹ ਸਿਆਣ ਨੂੰ ਜ਼ਾਹਿਰ ਕਰਦਾ ਹੈ। ਇੱਕ ਖੁਦੀ, ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਹੈ, ਲਾਮਤਨਾਹੀ ਇਨਫਰਾਦੀਅਤ ਹੈ ਜਿਹੜਾ ਸਾਰਾ ਰੂਪ ਅਤੇ ਖੂਬਸੂਰਤੀ ਅਦਾ ਕਰਦਾ ਹੈ, ਅਤੇ ਜਿਹੜਾ ਇਨਫਰਾਦੀ ਅਤੇ ਰੂਹਾਨੀ ਇਨਸਾਨ ਅਤੇ ਸ਼ੈਵਾਂ ਵਿੱਚ ਅਸਲੀਅਤ ਅਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਹੈ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ, ਅਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵਸਤ ਅਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਸਿਆਣ ਉਸ ਸਭ ਨੂੰ ਜ਼ਾਹਿਰ ਕਰਦੀ ਹੈ ਜੋ ਕੁਝ ਸੱਚਾਈ ਦੀ ਅਬਜੀਅਤ ਵਿੱਚ ਪਾਇਆ ਜਾਂਦਾ ਹੈ। ਅਸੀਂ ਅਸਲੀ ਇਲਾਹੀ ਸੂਰਤ ਅਤੇ ਸ਼ਬੀਰ ਦੇ ਬਾਰੇ ਇੰਨਾ ਨਹੀਂ ਜਾਣਦੇ ਜਿੰਨਾ ਅਸੀਂ ਰੱਬ ਦੇ ਬਾਰੇ ਜਾਣਦੇ ਹਾਂ। ਇਹ ਫਹਿਮ ਭਈ ਅਨਾ ਸਿਆਣ ਹੈ, ਅਤੇ ਇਹ ਭਈ ਮਾਂ ਸਿਵਾਏ ਇੱਕ ਸਿਆਣ ਅਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਅਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਹੈ। ਇਹ ਫਹਿਮ ਬਦਲ ਨੂੰ ਹਮਾਹੰਗ ਬਣਾਉਂਦਾ ਹੈ, ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਹੈ, ਨਾ ਵੀ ਮਾਲਕ ਬਣਾਉਂਦਾ ਹੈ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਹੈ, ਤਾਂ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਅਤੇ ਸੱਚਾਈ ਅਤੇ ਮੁਹੱਬਤ ਦੇ ਸਪੁਰਦ ਹੈ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਵੀ ਉਹ ਇਨਸਾਨ ਯਾਨੀ ਰੱਬ ਦੀ ਸ਼ਬੀਹ ਅਤੇ ਸੂਰਤ ਨੂੰ ਮਾਦਾ ਅਤੇ ਰੂਹ, ਚੰਗਿਆਈ ਅਤੇ ਬੁਰਿਆਈ ਦੋਵੇਂ ਫਰਜ਼ ਕਰਦਾ ਹੈ। ਜਦੋਂ ਹਸਤੀ ਦੀ ਸੱਚਾਈ ਨਾਲ ਹਮਾਂਗੀ ਨੇ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਅਤੇ ਇਨਸਾਨ ਗੈਰ ਇਰਾਦੀ ਤੌਰ 'ਤੇ ਗੈਬਦਾਨ ਅਤੇ ਨਬੀ ਬਣ ਗਿਆ ਜਿਹੜਾ ਭੂਤਾਂ, ਬਦਰੂਆਂ ਜਾਂ ਨੀਮ ਦੇਵਤਾਵਾਂ ਦੇ ਇਖਤਿਆਰ ਵਿੱਚ ਨਹੀਂ ਬਲਕਿ ਵਾਹਦ ਰੂਹ ਦੇ ਕਾਬੂ ਵਿੱਚ ਸੀ। ਇਹ ਹਰ ਵੇਲੇ ਮੌਜੂਦ ਇਲਾਹੀ ਸਿਆਣ ਅਤੇ ਉਸ ਖਿਆਲ ਦਾ ਇਸਤਹਿਕਾਕ ਹੈ ਜਿਹੜਾ ਇਸ ਸਿਆਣ ਨਾਲ ਤਾਲੁਕ ਰੱਖਦਾ ਹੈ, ਤਾਂ ਜੋ ਮਾਜ਼ੀ, ਹਾਲ ਅਤੇ ਮੁਸਤਕਬਿਲ ਨੂੰ ਜਾਣੇ। ਹਸਤੀ ਦੀ ਸਾਇੰਸ ਨੂੰ ਜਾਣਨਾ ਸਾਨੂੰ ਹੋਰ ਵਸੀ ਪੈਮਾਨੇ ਉੱਤੇ ਇਲਾਹੀ ਸਿਆਣ ਦੇ ਨਾਲ ਗੱਲ ਕਰਨ ਦੇ ਕਾਬਲ ਬਣਾਉਂਦੀ ਹੈ, ਤਾਂ ਜੋ ਉਹਨਾਂ ਵਾਕਿਆਂ ਦੀ ਪੇਸ਼ਨਗੋਈ ਅਤੇ ਪੇਸ਼ਬੀਨੀ ਕੀਤੀ ਜਾਵੇ ਜਿਹੜੇ ਕਾਇਨਾਤ ਦੀ ਭਲਾਈ ਨਾਲ ਤਾਲੁਕ ਰੱਖਦੇ ਨੇ, ਤਾਂ ਜੋ ਇਲਾਹੀ ਲਿਹਾਜ਼ ਨਾਲ ਮੁਤਾਸਰ ਹੋਇਆ ਜਾ ਸਕੇ ਅਤੇ ਹਾਂ, ਆਜ਼ਾਦ ਸਿਆਣ ਦੀ ਵਸਤ ਨੂੰ ਛੂਹਿਆ ਜਾ ਸਕੇ। ਇਹ ਸਮਝਣਾ ਪਈ ਸਿਆਣ ਲਾਮਹਿਦੂਦ ਹੈ, ਮਾਦੀਅਤ ਵਿੱਚ ਜਕੜੀ ਨਹੀਂ, ਵੇਖਣ ਅਤੇ ਸੁਣਨ ਲਈ ਅੱਖ ਅਤੇ ਕੰਨ ਦੀ ਮੁਹਤਾਜ ਨਹੀਂ, ਨਾ ਹੀ ਹਰਕਤ ਦੀ ਤਾਕਤ ਲਈ ਪੱਠਿਆਂ ਜਾਂ ਹੱਡੀਆਂ ਉੱਤੇ ਨਿਹਸਾਰ ਕਰਦੀ ਹੈ। ਸਿਆਣ ਦੀ ਉਸ ਸਾਇੰਸ ਵੱਲ ਇੱਕ ਕਦਮ ਹੈ ਜਿਹਦੇ ਰਾਹੀਂ ਅਸੀਂ ਇਨਸਾਨ ਦੀ ਫਿਤਰਤ ਅਤੇ ਵਜੂਦ ਬਾਰੇ ਆਗਾਹੀ ਹਾਸਲ ਕਰਦੇ ਹਾਂ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਿਆਈ ਰੱਬ ਯਾਨੀ ਚੰਗਿਆਈ ਇਕੱਲੀ ਸਿਆਣ ਹੈ, ਅਤੇ ਇਹ ਭਈ ਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫਤ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਹੈ, ਸਿਆਣ ਨਹੀਂ, ਸੱਚਿਆਈ ਨਹੀਂ ਬਲਕਿ ਗਲਤੀ ਹੈ ਜਿਹੜੀ ਅਸਲੀਅਤ ਅਤੇ ਜ਼ਹਾਨਤ ਤੋਂ ਵੱਖ ਹੈ। ਇੱਥੇ ਬਸ ਇੱਕ ਸਿਆਣ ਹੋ ਸਕਦੀ ਹੈ ਕਿਉਂ ਜੇ ਰੱਬ ਬਸ ਇੱਕ ਹੈ, ਅਤੇ ਜੇ ਬਸ਼ਰ ਨੇ ਕਿਸੇ ਹੋਰ ਸਿਆਣ ਦਾ ਦਾਅਵਾ ਨਹੀਂ ਕੀਤਾ ਅਤੇ ਕਿਸੇ ਹੋਰ ਨੂੰ ਕਬੂਲ ਨਹੀਂ ਕੀਤਾ ਤਾਂ ਪਾਪ ਗੁਮਨਾਮ ਹੋਵੇਗਾ। ਸਾਡੇ ਕੋਲ ਬਸ ਇੱਕ ਸਿਆਣ ਹੋ ਸਕਦੀ ਹੈ ਜੇ ਉਹ ਲਾਮਹਿਦੂਦ ਹੋਵੇ ਤਾਂ। ਜਦ ਅਸੀਂ ਇਹ ਮੰਨਦੇ ਹਾਂ ਵੀ ਭਾਵੇਂ ਰੱਬ ਲਾਮਹਿਦੂਦ ਹੈ ਪਰ ਬਦੀ ਐਸਾ ਮਹਿਦੂਦੀਅਤ ਵਿੱਚ ਇੱਕ ਥਾਂ ਰੱਖ ਦਈਏ ਅਤੇ ਅਸੀਂ ਲਾਮਹਿਦੂਦੀਅਤ ਦੇ ਫਹਿਮ ਨੂੰ ਦਫਨ ਕਰਦੇ ਹਾਂ। ਕਿਉਂ ਜੇ ਜਿੱਥੇ ਸਾਰੀ ਖਾਲੀ ਥਾਂ ਰੱਬ ਨਾਲ ਭਰੀ ਹੋਵੇ ਉੱਥੇ ਬਦੀ ਲਈ ਕੋਈ ਥਾਂ ਨਹੀਂ ਹੋ ਸਕਦੀ। ਰੱਬ ਇਨਸਾਨ ਦਾ ਖਾਲਕ ਹੈ ਅਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਹੈ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਹੈ। ਜੇ ਕੋਈ ਅਜਿਹਾ ਵੇਲਾ ਸੀ ਜਦੋਂ ਇਨਸਾਨ ਨੇ ਇਲਾਹੀ ਕਾਮਲੀਅਤ ਦਾ ਇਜ਼ਹਾਰ ਨਹੀਂ ਕੀਤਾ ਤਾਂ ਇਹ ਉਹ ਵੇਲਾ ਸੀ ਜਦੋਂ ਇਨਸਾਨ ਨੇ ਰੱਬ ਨੂੰ ਜ਼ਾਹਿਰ ਨਹੀਂ ਕੀਤਾ ਅਤੇ ਨਤੀਜੇ ਦੇ ਤੌਰ 'ਤੇ ਇਹ ਉਹ ਵੇਲਾ ਸੀ ਜਦੋਂ ਅਲੂਹੀਅਤ ਯਾਨੀ ਵਜੂਦ ਗੈਰ ਯਕੀਨੀ ਸੀ। ਜੇ ਬੰਦੇ ਨੇ ਆਪਣੀ ਕਾਮਲੀਅਤ ਗਵਾ ਲਈ ਹੈ ਅਤੇ ਉਹਨੇ ਆਪਣਾ ਕਾਮਲ ਅਸੂਲ ਇਲਾਹੀ ਸਿਆਣ ਵੀ ਗਵਾ ਲਈ ਹੈ। ਜੇ ਇਨਸਾਨ ਇਸ ਕਾਮਲ ਅਸੂਲ ਜਾਂ ਸਿਆਣ ਦੇ ਬਗੈਰ ਕਦੀ ਵਜੂਦ ਰੱਖਦਾ ਸੀ ਤਾਂ ਫਿਰ ਇਨਸਾਨ ਦੀ ਵਜੂਦੀਅਤ ਇੱਕ ਫਰਜ਼ੀ ਕਹਾਣੀ ਸੀ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਣਦੀ ਹੈ ਨਾ ਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਹੈ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਹੈ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।